ਤੁਸੀਂ ਖੁਦਾ ਨੂੰ ਰਾਜਾ ਮੰਨਿਆ ਹੋਇਆ, ਤੁਸੀਂ ਆਪ ਰਾਜੇ ਬਣੇ ਹੋਏ, ਤੁਸੀਂ ਪਬਲਿਕ ਨੂੰ ਆਪਣੇ ਹੁਕਮ 'ਚ ਚਲਾਉਂਦੇ ਹੋ, ਅਸੀਂ ਖੁਦਾ ਦੇ ਹੁਕਮ 'ਚ ਚੱਲਦੇ। ਇਹ ਫਰਕ ਹੈ ਸਾਡਾ ਤੁਹਾਡਾ। ਜਿਹੜਾ ਸਾਕਤ ਹੈ, ਜਿਹੜਾ ਹੰਕਾਰੀ ਹੈ, ਉਹ ਦੁਨੀਆਂ ਨੂੰ ਆਪਣੇ ਹੁਕਮ 'ਚ ਚਲਾਉਂਦਾ ਜਾਂ ਚਲਾਉਣ ਦੀ ਇੱਛਾ ਰੱਖਦਾ। ਜਿਹੜਾ ਖੁਦਾਈ ਬੰਦਾ ਉਹ ਗੁਰਕੇ ਭਾਣੇ ਪਰਮੇਸ਼ਰ ਦੇ ਭਾਣੇ ਚੱਲਦਾ ਔਰ ਚੱਲਣ ਵਾਸਤੇ ਲੋਕਾਂ ਨੂੰ ਕਹਿੰਦਾ ਭਾਣੇ ਚੱਲੋ। ਉਹਦੇ ਭਾਵੇਂ ਕੋਈ ਰਾਜਾ ਉਹਨੂੰ ਵੀ ਇਹੀ ਕਹਿੰਦਾ, ਭਾਵੇਂ ਕੋਈ ਗਰੀਬ ਹੈ ਉਹਨੂੰ ਵੀ ਇਹੀ ਕਹਿੰਦਾ। ਜਦੋਂ ਅਸੀਂ ਰਾਜ ਦੀ ਇੱਛਾ ਪੈਦਾ ਕਰਦੇ ਹਾਂ ਤਾਂ ਅਸੀਂ ਖੁਦਾਈ ਬੰਦੇ ਨਹੀਂ ਰਹਿੰਦੇ, ਨਾ ਮਸਕੀਨ ਰਹਿੰਦੇ ਹਾਂ, ਨਾ ਖੁਦਾਈ ਬੰਦੇ ਰਹਿੰਦੇ, ਨਾ ਸਿੱਖ ਰਹਿੰਦੇ ਹਾਂ, ਨਾ ਖਾਲਸਾ ਰਹਿ ਜਾਂਦੇ, ਖੁਦਾਈ ਬੰਦੇ ਨਹੀਂ ਰਹਿੰਦੇ। ਆਪਣੇ ਭਾਣੇ 'ਚ ਚਲਾਉਣ ਦੀ ਇੱਛਾ ਰੱਖਦੇ ਹਾਂ ਅਸੀਂ ਪਬਲਿਕ ਨੂੰ। ਰਾਜਾ ਤਾਂ ਉਹੀ ਹੈ ਨਾ, ਰਾਜਾ ਉਹ ਹੈ ਜਿਹੜਾ ਦੂਜੇ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ। ਹਮ ਮਸਕੀਨ ਖੁਦਾਈ ਬੰਦੇ, ਤੁਮ
ਰਾਜਸ ਮਨ ਭਾਵ,
ਰਾਜਸ
ਤੁਮ ਰਾਜਸ
ਮਨ ਭਾਵ, ਤੁਹਾਨੂੰ ਰਾਜ ਕਰਨਾ ਤੁਹਾਡੇ ਮਨ ਦੀ ਇੱਛਾ, ਸਾਡਾ ਹੁਕਮ ਦੇ ਵਿੱਚ ਚੱਲਣਾ ਸਾਡੀ ਇੱਛਾ। ਸਾਡੀ ਇੱਛਾ ਕੀ ਹੈ? ਬਾਣੇ ਚੱਲਣਾ। ਤੁਹਾਡੀ ਇੱਛਾ ਦੁਨੀਆਂ ਨੂੰ ਬਾਣੇ 'ਚ ਚਲਾਉਣਾ, ਆਪਣੇ ਸੰਸਾਰ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਚਲਾਉਣਾ। ਸਾਡੀ ਇੱਛਾ ਕੀ ਹੈ? ਸੰਸਾਰ ਨੂੰ ਪਰਮੇਸ਼ਰ ਦੀ ਇੱਛਾ ਅਨੁਸਾਰ ਚਲਾਉਣਾ। ਜ਼ਬਰਦਸਤੀ ਨਹੀਂ ਉਪਦੇਸ਼ ਕਰ, ਤੁਸੀਂ ਡਾਂਗਰਾਂ ਚਲਾਉਂਦੇ ਹੋ ਆਪਣੇ ਭਾਣੇ। ਅਸੀਂ ਸਿੱਖਿਆ ਦੇ ਕੇ ਕਹਿੰਦੇ ਵੀ ਭਾਈ ਇਹ 'ਚ ਸੁੱਖ ਹੈ, ਜਿਹੜਾ ਚੱਲੂ ਸੁਖੀ ਹੋ ਜਾਊਗਾ, ਜਿਹੜਾ ਨਹੀਂ ਚੱਲੂਗਾ ਦੁਖੀ ਹੋ ਜਾਊਗਾ। ਉਪਦੇਸ਼ ਕਰਕੇ, ਹੋਰ ਕੁਛ ਨਹੀਂ, ਦੱਸ ਕੇ, ਕੋਈ ਚੱਲੋ ਕੋਈ ਨਾ ਚੱਲੋ। ਤੁਮ ਰਾਜਸ ਮਨ
ਭਾਵ,
ਤੁਹਾਡੇ ਅੰਦਰ ਇੱਛਾ ਜਿਹੜੀ, ਤੁਹਾਡਾ ਮਨ ਭਾਉਂਦਾ ਹੈ ਰਾਜ ਕਰਨਾ, ਤੁਹਾਡਾ ਮਨ ਭਾਉਂਦਾ ਦੂਜਿਆਂ ਨੂੰ ਆਪਣੇ ਹੁਕਮ ਚਲਾਉਣਾ। ਇੱਥੋਂ ਆ ਕੇ ਦੋ ਅੱਡ ਅੱਡ ਰਸਤੇ ਹੋ ਗਏ। ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਸੀ, ਉਹਨਾਂ ਦਾ ਗੁਰਮੁਖਾਂ ਨਾਲੋਂ ਵੱਖਰਾ ਰਸਤਾ ਹੋ ਗਿਆ। ਇੱਥੇ ਵੱਖਰਾ ਰਸਤਾ ਹੋ ਜਾਂਦਾ। ਰਾਜ ਦਾ ਮੁਸਲਮਾਨ ਵੀ ਕਰਦੇ ਸੀ, ਮੁਸਲਮਾਨਾਂ ਨੂੰ ਇਸ਼ਾਰਾ ਕਰ ਰਹੇ, ਜੇ ਮੁਸਲਮਾਨਾਂ ਦਾ ਰਾਜ ਪਾੜ ਗਿਆ, ਰਾਹ ਅਲੱਗ ਹੋ ਗਿਆ ਰਾਜ ਕਰਨ ਵਾਲੇ ਸਿੱਖਾਂ ਦਾ, ਵੀ ਤਾਂ ਉਹੀ ਗੱਲ ਹੋ ਗਈ। ਜਿਹਦੇ ਅੰਦਰ ਰਾਜ ਦੀ ਇੱਛਾ ਹੋ ਗਈ, ਰਸਤਾ ਪਾੜ ਗਿਆ। ਅੱਜ ਬੰਦੇ ਬਹਾਦਰ ਦੀ ਬੱਲੇ ਬੱਲੇ ਕਿਉਂ ਕਰਦੇ? ਰਾਜ ਕਰਕੇ ਕਰਦੇ ਨੇ। ਉਹ ਆਦਮੀ ਕਰਦੇ ਨੇ ਜਿਹੜੇ ਰਾਜ ਦੀ ਇੱਛਾ ਰੱਖਦੇ ਨੇ। ਬੰਦੇ ਬਹਾਦਰ ਦਾ ਪ੍ਰਗਟ ਹੋ ਰਿਹਾ, ਪਰਮੇਸ਼ਰ ਦਾ ਸ਼ਰਤ, ਗੁਰੂ ਦਾ ਵੀ ਸ਼ਰਤ ਆ। ਦੇਖੋ ਜਿਹੜੇ ਗੁਰੂ ਨੇ ਭੇਜਿਆ ਉਹਨੂੰ ਉਹ ਵੀ ਸ਼ਰਤ ਆ। ਗੁਰਗਾਨ ਬੰਦੇ ਬਹਾਦਰ ਦਾ, ਨਾ ਕਿਸੇ ਗੁਰੂ ਦਾ, ਨਾ ਜਿਹੜੀ ਸਰਕਾਰ ਨਾਲ ਹੈ। ਬਹਾਦਰ ਸ਼ਾਹ ਵੀ ਤੁਸੀਂ ਕਰ ਲਓ ਆਪਣੇ, ਸਜ਼ਾ ਦੇ ਲਓ, ਮੈਂ ਤੁਹਾਡੇ ਨਾਲ, ਨਾ ਉਹਦਾ ਗੁਣਗਾਨ ਹੈ, ਨਾ ਪਰਮੇਸ਼ਰ ਦਾ ਗੁਣਗਾਨ। ਤਿੰਨੇ ਛੱਡ ਕੇ ਬੰਦੇ ਬਹਾਦਰ ਦਾ ਗੁਣਗਾਨ, ਇਹ ਸਿੱਖੀ ਆ। ਇੱਥੋਂ ਪਤਾ ਲੱਗਦਾ ਇਹ ਲੋਕ ਕੌਣ ਨੇ, ਕਰੇ ਮਨਮੁੱਖ, ਕਰੇ ਮਨਮੁੱਖ। ਇਹ ਤਾਂ ਇਜਾਜ਼ਤ ਹੈ ਜੀ ਸਾਨੂੰ ਤਾਂ, ਆਦਮੀ ਦੀ ਵਡਿਆਈ ਕਰਨ ਦੀ ਇਜਾਜ਼ਤ ਗੁਰਬਾਣੀ ਨਹੀਂ ਦਿੰਦੀ। ਉਸਤ ਨਿੰਦਾ ਦਊ ਬਵਰਜਿਤ, ਉਹ ਉਸਤ ਕਰ ਰਹੇ ਨੇ ਬੰਦੇ ਬਹਾਦਰ ਦੀ ਬਵਰਜਿਤ ਹੈ ਤੂੰ। ਇਹ ਤਾਂ ਮਨਾ ਕੀਤੀ ਆਦਮੀ ਦੀ ਉਸਤ ਕਰਨ, ਗੁਣਗਾਨ ਬੰਦੇ ਬਹਾਦਰ ਦਾ ਕਰ ਲਓ, ਇਹ ਕਹਿ ਰਹੇ ਨੇ। ਪਰਮੇਸ਼ਰ ਛੱਡ ਦਿੱਤਾ ਇਹਦਾ ਮਤਲਬ, ਪਰਮੇਸ਼ਰ ਛੱਡਦਾ ਜਿਹੜੇ ਗੁਰੂ ਨੇ ਭੇਜਿਆ, ਜਿਹਦੀ ਕਰਾਮਾਤ ਉਹ ਆਪ ਮੰਨਦਾ, ਜਿਹਦੀ ਕਰਾਮਾਤ ਹੈ ਉਹ ਵੀ ਛੱਡਦਾ। ਅੰਨੇ ਹੋ ਗਏ, ਅੰਨੇ ਹੋ ਗਏ ਬਿਲਕੁਲ, ਇਹ ਮਾਇਆ ਨੇ ਬਿਲਕੁਲ ਅੰਨੇ ਕਰਤੇ।
ਅੱਲਾ ਅੱਬਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ,
ਦੀਨ ਕਾ ਸਾਹਿਬ ਸਭ ਤੋਂ ਪਹਿਲਾਂ ਕੌਣ ਹੈ? ਦੀਨ ਹੁੰਦਾ ਸੱਚ, ਸੱਚ ਦਾ ਰਕਸ਼ਕ ਕੌਣ? ਸਭ ਤੋਂ ਪਹਿਲਾਂ ਅੱਬਲ ਅੱਲਾ, ਦੀਨ ਕੋ ਸਾਹਿਬ ਹੈ
ਅੱਲਾ ਅੱਬਲ।
ਆਹੋ, ਅੱਲਾ ਅੱਬਲ ਕਹਿ ਲਓ, ਅੱਬਲ ਅੱਲਾ ਕਹਿ ਲਓ ਚਾਹੇ। ਸਭ ਤੋਂ ਪਹਿਲਾਂ ਅੱਬਲ ਅੱਲਾ ਹੀ ਦੀਨ ਕਾ ਸਾਹਿਬ ਹੈ, ਸੱਚ ਦਾ ਰਾਖਾ ਹੈ। ਸੱਚ ਦੀ ਰਾਖਾ ਤਾਂ ਉਹ ਆਪ ਖੜਾ, ਤੇ ਸੱਚ ਨੂੰ ਵਰਗੀ ਤੋਂ ਖਤਰਾ ਹੈ। ਜਿਹੜਾ ਦੀਨ, ਜਿਹੜਾ ਮਸਕੀਨ ਹੋ ਗਿਆ, ਉਹਦੇ ਪੱਖ ਚੋਂ ਆਪ ਖੜਾ ਹੈ, ਪੱਖ ਦੇ ਨਾਲ ਆਪ ਖੜਾ ਉਹ ਆ ਕਹਿ ਰਿਹਾ। ਜਿਹੜਾ ਦੀਨ ਹੋ ਗਿਆ, ਮਸਕੀਨ ਹੋ ਗਿਆ, ਉਹਦੇ ਵਾਸਤੇ ਰਾਜਾ ਕੌਣ ਹੈ, ਸਾਹਿਬ ਕੌਣ ਹੈ?
ਪਰਮੇਸ਼ਰ ਸਾਹਿਬ ਹੈ ਉਹਦਾ।
ਕੋਈ ਦੁਨੀਆਂ ਦਾ ਰਾਜਾ ਉਹਦਾ ਸਾਹਿਬ ਨਹੀਂ ਹੈ, ਉਹਦੇ ਖੜਾ ਵੀ ਪਿੱਠ ਪਿੱਛੇ ਹੈ। ਜੇ ਉਹਦਾ ਸਾਹਿਬ ਹੈ ਤਾਂ ਪਾਤਸ਼ਾਹ ਨੇ ਕਿਹਾ ਠੀਕ ਹੈ ਤੇਰੀਆਂ ਫੌਜਾਂ ਬਹੁਤ ਸੀਆਂ, ਪਰ ਮੇਰੇ ਨਾਲ ਮਾਲਕ ਖੜਾ ਸੀਗਾ ਮੇਰਾ। ਜਿੰਨਾ ਚਿਰ ਉਹ ਮੇਰੇ ਨਾਲ ਹੈ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ ਸੀ ਕੋਈ, ਹੁਣ ਵੀ ਨਹੀਂ ਕਰ ਸਕਦਾ ਜੇ ਤੈਨੂੰ ਸ਼ੱਕ ਆ ਹੁਣ ਫੇਰ ਆ ਜਾ। ਜਿੰਨਾ ਚਿਰ ਉਹ ਮੇਰੇ ਨਾਲ ਹੈ ਮੇਰਾ ਕੁਛ ਨਹੀਂ ਵਿਗਾੜ ਸਕਦਾ ਤੂੰ। ਉਹੀ ਗੱਲ ਕਬੀਰ ਕਹਿ ਰਿਹਾ ਹੈ, ਇਹੀ ਗੱਲ ਜਫਰਨਾਮੇ 'ਚ ਲਿਖੀ ਹੋਈ ਹੈ। ਬੇਸ ਇੱਥੇ ਚੱਲਦਾ ਸਾਰਾ, ਗੁਰਮਤ ਦਾ ਬੇਸ ਨਹੀਂ ਕਦੇ ਵੀ ਬਦਲਦਾ। ਮਨਮੁੱਖਾਂ ਦਾ ਗਿਆ ਬੇਸ ਛੱਡੀ ਫਿਰਦੇ, ਬੰਦਾ ਵਾਰੇ ਦੀਜਾ, ਹੋਰ ਕੋਈ ਦੀਜਾ ਹੀ ਹੈ ਨਹੀਂ ਇਹਨਾਂ ਨੂੰ। ਅਸਲ 'ਚ ਦੁਨੀਆਂ ਦੇ ਵਿੱਚ ਆਪਣੀ ਭੱਲ ਬਣਾਉਂਦੇ ਨੇ, ਭੱਲ ਥੋੜ੍ਹੇ ਜਿਹੇ ਬੰਦੇ ਬਾਦਲ ਵਰਗਾ ਹੈ, ਮਹਾਂਖੜੀਆਂ ਕਰਕੇ ਆ ਜਾਓਗੇ ਉੱਥੋਂ, ਬਹੁਤ ਬੁਰੇ ਦਿਖੂਗੇ। ਉਹ ਵੀ ਆ ਗਿਆ ਸੀ ਮਹਾਂਖੜੀਆਂ ਕਰਕੇ, ਮਹਾਂਖੜੀਆਂ ਨਹੀਂ ਕੀਤੀ ਉਹਨੇ ਜਾਂ ਬਹੁਤ ਦੇਖੀ, ਤੁਸੀਂ ਵੀ ਆ ਜਾਓਗੇ ਤਾਂ ਤੁਹਾਨੂੰ ਲੱਗਦਾ ਉਹ। ਜੇ ਬੰਦੇ ਬਹਾਦਰ ਨੂੰ ਇਤਿਹਾਸ ਚੋਂ ਨਾ ਕੱਢਦੇ, ਜੇ ਬੰਦੇ ਬਹਾਦਰ ਨੂੰ ਖਾਲਸਾ ਮਾਨਤਾ ਦੇ ਦਿੰਦਾ ਤਾਂ ਭਿੰਡਰਾਂ ਵਾਲਾ ਵੀ ਹੱਥ ਖੜੇ ਕਰਕੇ ਗ੍ਰਿਫਤਾਰ ਹੋ ਜਾਂਦਾ। ਭਿੰਡਰਾਂ ਵਾਲਾ ਗ੍ਰਿਫਤਾਰ ਨਹੀਂ ਹੋਇਆ, ਚਾਹੇ ਉਹ ਗਲਤੀ ਕੋਈ ਵੀ ਹੋਵੇ, ਪਰ ਗ੍ਰਿਫਤਾਰ ਨਹੀਂ ਹੋਇਆ। ਉਹਨੇ ਪਰੰਪਰਾ ਰੱਖੀ, ਸ਼ਹੀਦ ਹੋ ਗਿਆ। ਸ਼ਹੀਦੀ ਹੈ ਤਾਂ ਜੇ ਸ਼ਹੀਦੀ ਪਾ ਲਵੇ ਉੱਥੇ। ਜਿਹੜਾ ਗ੍ਰਿਫਤਾਰ ਹੋ ਕੇ ਮਾਰ ਦਿੱਤਾ ਉਹ ਸ਼ਹੀਦ ਕਰ, ਉਹਨੂੰ ਸ਼ਹੀਦ ਮੰਨੀ ਜਾਂਦੇ ਨੇ। ਨਾਮਧਾਰੀ ਉਸੇ ਗ੍ਰਿਫਤਾਰ ਕਰਕੇ, ਗ੍ਰਿਫਤਾਰ ਕਰਦੇ ਹੋਏ ਸੀ, ਉਹਨੇ ਡਰਦੇ ਹੋਏ ਸੀ, ਬਹੁਤ ਤੋਂ ਡਰਦੇ ਗ੍ਰਿਫਤਾਰ ਹੁੰਦੇ ਨੇ। ਅਗਲਿਆਂ ਨੇ ਨਹੀਂ ਛੱਡੇ, ਕਾਨੂੰਨ ਸੀ ਨਹੀਂ ਛੱਡੇ, ਫਾਂਸੀਆਂ ਦੇ ਦਿੱਤੀਆਂ। ਹਾਂਜੀ,
ਅੱਲਾ ਅਵਲ ਦੀਨ ਕੋ ਸਾਹਿਬ,
ਦੀਨ ਕੋ ਸਾਹਿਬ ਸਭ ਤੋਂ ਪਹਿਲਾਂ ਦੀਨ ਦਾ ਸਾਹਿਬ, ਜਿਹੜੇ ਦੀਨ ਨੇ ਮਸਕੀਨ ਨੇ ਉਹਨਾਂ ਦਾ ਰਾਖਾ ਆਪ ਹੈ।
ਜ਼ੋਰ ਨਹੀਂ ਫਰਮਾਵੇ,
ਉਹ ਨਹੀਂ ਕਹਿੰਦਾ ਕਿਸੇ ਨੂੰ ਜ਼ੋਰ ਕਰੋ। ਜੇ ਸ਼ਕਤੀ ਵੀ ਦਿੰਦਾ ਕਿਸੇ ਨੂੰ ਤਾਂ ਉਹਦਾ ਹੁਕਮ ਇਹ ਨਹੀਂ ਵੀ ਤੁਸੀਂ ਧੱਕਾ ਕਰੋ ਕਿਸੇ ਨਾਲ। ਉਹ ਆਪ ਐਡਾ ਸ਼ਕਤੀਸ਼ਾਲੀ, ਆਪ ਨਹੀਂ ਧੱਕਾ ਕਰਦਾ। ਉਹ ਐਡਾ ਸ਼ਕਤੀਸ਼ਾਲੀ ਹੁੰਦਾ ਹੋਇਆ ਆਪ ਨਹੀਂ ਕਿਸੇ ਨਾਲ ਧੱਕਾ ਕਰਦਾ, ਉਹ ਵੀ ਤਾਂ ਧੱਕਾ ਕਰ ਸਕਦਾ, ਉਹ ਖੁਦ ਵੀ ਧੱਕਾ ਕਰਦਾ। ਉਹ ਨਹੀਂ ਚਾਹੁੰਦਾ ਕਿਸੇ ਨਾਲ ਕੋਈ ਧੱਕਾ ਕਰੇ, ਉਹਨੇ ਉਹਦਾ ਫਰਮਾਨ ਨਹੀਂ ਹੈ। ਜੇ ਫਰਮਾਨ ਕਿਤੇ ਤੁਹਾਡੇ ਕਿਤੇ ਕਹੇਗਾ, ਫਰਮਾਨ ਅੱਲਾ ਦਾ ਨਹੀਂ ਹੋ ਸਕਦਾ ਫਿਰ। ਇਹ ਗੱਲ ਇਹ ਕਹਿ ਰਿਹਾ, ਇਨਡਾਇਰੈਕਟ ਇਹ ਗੱਲ ਕਹਿ ਰਿਹਾ ਵੀ ਜੇ ਕਿਤੇ ਤੁਹਾਡੇ ਕਿਸੇ ਕਿਤਾਬ 'ਚ ਇਹ ਲਿਖਿਆ ਹੋਇਆ ਜ਼ੋਰ ਕਰਨਾ, ਤਾਂ ਅੱਲਾ ਦੀ ਲਿਖਣੀ ਹੈ, ਉਹਦਾ ਫਰਮਾਨ ਨਹੀਂ ਹੈ। ਤੁਹਾਡਾ ਆਪਣਾ ਫਰਮਾਨ ਹੋਊ ਕਿਸੇ ਦਾ, ਇਨਡਾਇਰੈਕਟ ਗੱਲ ਕਹਿਤੀ, ਡਾਇਰੈਕਟ ਨਹੀਂ ਕਹੀ, ਕਿਉਂਕਿ ਰਾਜ ਉਹਨਾਂ ਦਾ ਸੀ। ਉਹ ਜ਼ੋਰ ਉਹਦਾ ਫਰਮਾਨ ਨਹੀਂ ਹੋ ਸਕਦਾ ਜੇ ਕਿਤੇ ਲਿਖਿਆ ਹੋਇਆ ਨਾ। ਇਹਨਾਂ ਨੇ ਲਿਖਿਆ ਵੀ ਧੱਕੇ ਨਾਲ ਮੁਸਲਮਾਨ ਬਣਾ ਲਓ ਕਾਫਰ ਨੂੰ, ਕਹਿੰਦੇ ਇਹ ਗੱਲ ਖੁਦਾਈ ਗੱਲ ਨਹੀਂ ਹੈ, ਖੁਦਾ ਨਹੀਂ ਇਹ ਗੱਲ ਕਹਿ ਸਕਦਾ। ਉਹ ਆਪੇ ਬਣਾ ਦੇਵੇ ਸਾਰਿਆਂ ਨੂੰ, ਉਹਦੇ ਕੋਲ ਕਿਤੇ ਜ਼ੋਰ ਹੈ ਨਹੀਂ, ਤੁਹਾਡੇ ਕੋਲ ਜ਼ਿਆਦਾ ਜ਼ੋਰ ਹੈ, ਉਹਦੇ ਕੋਲ ਸ਼ਕਤੀ ਹੈ ਨਹੀਂ ਕੋਈ, ਉਹੀ ਬਣਾ ਸਕਦਾ ਸਾਰਿਆਂ ਨੂੰ। ਉਹਦਾ ਫਰਮਾਨ ਜ਼ੋਰ ਨਹੀਂ ਹੈ, ਜ਼ੋਰ ਕੀ ਹੈ ਸੋ ਜ਼ੁਲਮ ਹੈ, ਜ਼ੋਰ ਉਹਦਾ ਜ਼ੁਲਮ ਹੈ। ਪਰ ਇਹ ਵੀ ਤੁਸੀਂ ਮੰਨਦੇ ਹੋ ਜ਼ੋਰ ਕੀ ਹੈ ਸੋ ਜ਼ੁਲਮ ਹੈ, ਲੈ ਜਵਾਬ ਖੁਦਾ ਹੈ, ਖੁਦਾ ਜਵਾਬ ਲਊਗਾ ਜ਼ੁਲਮ ਦਾ, ਇਹ ਵੀ ਤੁਸੀਂ ਮੰਨਦੇ ਹੋ। ਇਹ ਦੋਏ ਗੱਲਾਂ ਤੁਹਾਡੀਆਂ ਮੰਨੀਆਂ ਨੇ, ਦੋਏ ਆਪਾਂ ਵਿਰੋਧੀ ਨੇ, ਇੱਕੋ ਕਿਤਾਬ 'ਚ ਦੋ ਖਿਆਲ ਮੰਨੇ ਹੋਏ ਨੇ। ਜ਼ੋਰ ਕਰਨਾ ਜ਼ੁਲਮ ਹੈ, ਜ਼ੋਰ ਨਾਲ ਮੁਸਲਮਾਨ ਬਣਾਉਣੇ ਨੇ, ਇਹ ਆਪਾਂ ਵਿਰੋਧੀ ਗੱਲਾਂ ਨੇ ਦੋਏ। ਖੁਦਾ ਦੀ ਕੋਈ ਗੱਲ ਆਪਾਂ ਵਿਰੋਧੀ ਨਹੀਂ ਹੁੰਦੀ, ਗੁਰਬਾਣੀ ਦੇ ਵਿੱਚ ਇੱਕ ਵੀ ਗੱਲ ਆਪਾਂ ਵਿਰੋਧੀ ਨਹੀਂ ਹੈ। ਜਿੱਥੇ ਆਪਾਂ ਵਿਰੋਧ ਹੈ ਉਹ ਆਦਮੀ ਦੀ ਗੱਲ ਹੈ, ਆਦਮੀ ਦਾ ਖਿਆਲ, ਆਦਮੀ ਦੇ ਖਿਆਲ ਆਪਾਂ ਵਿਰੋਧੀ ਹੁੰਦੇ ਨੇ, ਵਿਦਵਾਨਾਂ ਦੇ ਖਿਆਲ ਆਪਾਂ ਵਿਰੋਧੀ ਹੁੰਦੇ ਨੇ। ਜਿੱਥੇ ਆਪਾਂ ਵਿਰੋਧ ਹੈ, ਵਿਰੋਧਾਭਾਸ ਹੈ, ਉਹ ਗੱਲ ਖੁਦਾਈ ਨਹੀਂ ਹੁੰਦੀ, ਹੋਏ ਨਹੀਂ ਸਕਦੀ ਖੁਦਾਈ ਗੱਲ, ਸਮਝਦਾਰ ਆਦਮੀ ਦੀ ਗੱਲ ਹੋਈ ਨਹੀਂ ਸਕਦੀ। ਸਮਝਦਾਰ 'ਚ ਵਿਰੋਧਾਭਾਸ ਨਹੀਂ ਹੁੰਦਾ, ਮੂਰਖਾਂ 'ਚ ਵਿਰੋਧਾਭਾਸ ਹੁੰਦਾ।
ਕਾਜੀ ਕਾਜੀ ਬੋਲਿਆ ਬਣ ਨਹੀਂ ਆਵੇ,
ਕਾਜੀ ਬੋਲਿਆ ਬਣ ਨਹੀਂ ਆਵਾ। ਜੇ ਖੁਦਾ ਦੇ ਅੱਗੇ ਜਵਾਬ ਕਰੀਏ ਨਾ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ। ਜੇ ਖੁਦਾ ਦੇ ਅੱਗੇ ਜਵਾਬ ਕਰੀਏ ਤਾਂ ਗੱਲ ਬਣਦੀ ਨਹੀਂ ਹੈ। ਪਿਆਰ ਰਹਿਣਾ ਨਹੀਂ, ਪ੍ਰੇਮ ਨਹੀਂ ਰਹਿਣਾ। ਜੇ ਬਾਪ ਦੇ ਮੂਹਰੇ ਪੁੱਤ ਬੋਲੇ, ਸਵਾਲ ਜਵਾਬ ਕਰੇ ਤਾਂ ਗੱਲ ਤੇੜ ਪੈ ਜਾਂਦੀ ਹੈ, ਤੇੜ ਮਨ ਫਟ ਜਾਂਦਾ ਹੈ। ਔਰਤ ਆਦਮੀ ਦੇ ਮੂਹਰੇ ਬੋਲਣ ਲੱਗ ਜਾ, ਮਨ ਫਟ ਜਾਂਦਾ ਹੈ। ਕਿਵੇਂ ਜੇ ਖੁਦਾ ਦੇ ਮੂਹਰੇ ਬੰਦਾ ਬੋਲ ਪਵੇ, ਮਨ ਫਟ ਜਾਂਦਾ ਹੈ। ਉਹਦੇ ਮਨੋਂ ਲੈ ਜਾਂਦਾ ਹੈ, ਖੁਦਾ ਦੇ ਮਨੋਂ ਲੈ ਜਾਂਦਾ ਹੈ, ਉਤਰ ਜਾਂਦਾ ਮਨੋਂ। ਉਹ ਬਣੀ ਨਹੀਂ ਰਹਿੰਦੀ ਜਿਹੜੀ ਬਣੀ ਹੁੰਦੀ ਹੈ ਨਾ, ਆਪਾਂ ਕਹਿੰਦੇ ਬਣੀ ਬਣੀ ਹੋਈ ਹੈ ਦੋਹਾਂ ਦੀ, ਉਹ ਦੋਹਾਂ ਦੀ ਬਣੀ ਹੋਈ ਰਹਿੰਦੀ ਨਹੀਂ ਹੁੰਦੀ। ਇਸ ਕਰਕੇ ਚੁੱਪ ਕਰਨਾ ਇਹਨੂੰ ਲਿਖਿਆ ਹੋਇਆ, ਇਸ ਕਰਕੇ ਇਹਨੂੰ ਚੁੱਪ ਕਰਾਇਆ ਜੀਵ ਨੂੰ, ਬੋਲਣਾ ਹੀ ਬੰਦ ਕੀਤਾ ਵੀ ਤੂੰ ਬੋਲਣਾ ਹੀ ਬੰਦ ਕਰ ਦੇ। ਬੋਲਿਆ ਬਣ ਨਹੀਂ ਆਵੇ, ਬੋਲੇ ਤਾਂ ਵਿਗੜੂਗੀ ਤੇਰੀ, ਜਿੰਨਾ ਜ਼ਿਆਦਾ ਬੋਲੇਗਾ ਉਨੀ ਵਿਗੜੂ। ਬਣੀ ਹੋਈ ਹੈ ਜਿਹੜੀ ਰਹਿਣੀ ਨੀ, ਬਾਣੇ ਚ ਨਹੀਂ ਚੱਲ ਸਕਣਾ ਤਾਂ ਬਾਣੇ ਚ ਕਿਵੇਂ ਚੱਲੇਗਾ ਜੇ ਅੱਗੋਂ ਜਵਾਬ ਕਰੇਗਾ। ਸਲਾਮ ਤਾਂ ਕਰਤਾ ਜਾ ਅੱਗੇ ਗੁਰਬਾਣੀ ਨੂੰ, ਜਦ ਕਹਿੰਦੇ ਕੋਈ ਗੱਲ ਕਈ ਕਹਿੰਦੇ ਜੀ ਇਹ ਤਾਂ ਮੁਸ਼ਕਲ ਹੈ, ਗੱਲ ਜਵਾਬ ਦੇ ਦਿੱਤਾ ਨਾ, ਮੰਨਣ ਤੋਂ ਜਵਾਬ ਦੇ ਦਿੱਤਾ। ਸੁਣਨ ਵਾਸਤੇ ਗੁਰਦੁਆਰੇ ਜਾਂਦੇ ਨੇ, ਸੁਣਨ ਵਾਸਤੇ ਗੁਰਬਾਣੀ ਗੁਰਦੁਆਰੇ ਜਾਂਦੇ ਨੇ, ਮੰਨਣ ਵੇਲੇ ਜਵਾਬ ਦਿੱਤਾ। ਪਹਿਲਾਂ ਜਾ ਕੇ ਮੱਥਾ ਟੇਕਤਾ, ਸਲਾਮ ਕਰਤੀ, ਜਾਂ ਮੰਨਣ ਦੀ ਗੱਲ ਆਈ ਫਿਰ ਜਵਾਬ ਦਿੱਤਾ। ਸਲਾਮ ਜਵਾਬ ਦੋਵੇਂ ਕਰੇ, ਇਹ ਦੋਵੇਂ ਹੋ ਗਏ, ਸਲਾਮ ਵੀ ਕਰਤੀ ਜਵਾਬ ਵੀ ਕਰਤਾ। ਸਲਾਮ ਦਾ ਮਤਲਬ ਹੈ ਅਸੀਂ ਤੁਹਾਡਾ ਉਪਦੇਸ਼ ਸੁਣਨ ਆਏ ਹਾਂ, ਜਵਾਬ ਦੇਤਾ ਵੀ ਸਾਡੇ ਫਿੱਟ ਨਹੀਂ। ਚਲੋ ਨਹੀਂ ਜੀ, ਆਹ ਗੱਲ ਤਾਂ ਫਿੱਟ ਹੈ ਨਹੀਂ, ਇੰਨੀ ਕੁ ਗੱਲ ਮਾੜੀ ਮੋਟੀ ਫਿੱਟ ਹੈ, ਕਿ ਫਿੱਟ ਹੈ ਤਾਂ ਇੰਨੀ ਕਿ ਫਿੱਟ ਹੈ, ਜ਼ਿਆਦਾ ਨਹੀਂ ਫਿੱਟ। ਤੂੰ ਤਾਂ ਮੁੰਡਾ ਹੀ ਕਰਤੀ ਗੱਲ ਤਾਂ, ਗੱਲ ਤਾਂ ਮੁੰਡਾ ਹੀ ਖਤਮ ਕਰਤੀ, ਮੁੰਡਾ ਕੁੱਥਾ ਜਾਏ। ਹਾਂਜੀ,
ਰੋਜ਼ਾ ਧਰੇ ਨਿਵਾਜ ਗੁਜ਼ਾਰੇ, ਕਲਮਾ ਪਿਸ਼ਤਨਾ ਹੋਈ।
ਰੋਜ਼ਾ ਵੀ ਰੱਖਦਾ ਤੂੰ, ਰੋਜ਼ਾ ਧਰੇ ਦਾ ਮਤਲਬ ਹੈ ਜੋ ਆਪਣੀ ਹੁੰਦੀ ਹੈ ਨਾ ਖੁਰਾਕ, ਉਹ ਜਿਹੜੀ ਥਾਲੀ ਆਉਂਦੀ ਹੈ ਉਹਨੂੰ ਚੱਕ ਕੇ ਰੱਖ ਦਿੰਦੇ ਨੇ ਇੱਕ ਪਾਸੇ, ਧਰੇ ਲਿਖਿਆ ਹੋਇਆ ਤਾਂ। ਜੋ ਖੁਰਾਕ ਰੋਜ਼ ਦੀ ਖਾਂਦਾ ਉਹ ਪੂਰੀ ਥਾਲੀ ਪਾ ਕੇ ਉਹ ਰੱਖ ਕੇ ਢੱਕ ਕੇ ਉਵੇਂ ਰੱਖ ਦਿੰਦਾ, ਆਪ ਨਹੀਂ ਖਾਂਦਾ, ਕਿਸੇ ਗਰੀਬ ਨੂੰ ਦੇ ਦਿੰਦਾ। ਜਿਹੜਾ ਦੇਖੇ ਨਾ ਵੀ ਇਹ ਤੂੰ ਦੋ ਦਿਨ ਹੋ ਗਏ ਰੋਟੀ ਨਹੀਂ ਮਿਲਦੀ, ਕਦੇ ਮਿਲਦੀ ਹੈ ਕਦੇ ਨਹੀਂ ਮਿਲਦੀ, ਉਹਨੂੰ ਸਦਕੇ ਖਿਲਾ ਦੇਣਾ ਜਾਂ ਉਹਦੇ ਘਰ ਦੇ ਆਉਣੀ, ਇਹ ਰੋਜ਼ਾ ਧਰਨਾ ਆ ਜਾਂਦਾ, ਰੱਖਣਾ ਆਇਆ ਧਰਨਾ। ਉਹ ਜੋ ਉਹਨੂੰ ਰੋਜੀ ਮਿਲੀ ਆ ਖਾਣ ਦੀ ਖੁਰਾਕ, ਉਹ ਕਿਸੇ ਨੂੰ ਦੇ ਦੇ। ਰੋਜ਼ਾ ਧਰੇ
ਨਿਵਾਜ ਗੁਜ਼ਾਰੇ,
ਨਿਵਾਜ ਗੁਜ਼ਾਰੇ, ਨਿਵਾਜ ਵੀ ਪੜ੍ਹਦਾ, ਨਿਵਾਜ ਕਾਹਦੇ ਵਾਸਤੇ ਪੜ੍ਹਦਾ, ਬਖਸ਼ਿਸ਼ ਵਾਸਤੇ ਪੜ੍ਹਦਾ, ਨਿਵਾਜ ਬਖਸ਼ਿਸ਼ ਹੁੰਦੀ ਹੈ ਵੀ ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਕਿਰਪਾ ਕਰ। ਨਿਵਾਜ ਗੁਜ਼ਾਰੇ
ਕਲਮਾ ਪਿਸ਼ਤਨਾ ਹੋਈ,
ਅਦੂਆ ਜਿਹੜਾ ਕਲਮਾ ਕਲਮਾ ਪੜ੍ਹਦਾ ਐਂ ਜਿਵੇਂ ਆਪਣੇ ਮੂਲ ਮੰਤਰ ਹੈ, ਇਹਨਾਂ ਗੱਲਾਂ ਨਾਲ ਪਿਸ਼ਤ ਦਾ ਹੱਕਦਾਰ ਨਹੀਂ ਬਣ ਸਕਦਾ ਤੂੰ। ਰੋਜ਼ੇ ਰੱਖਣ ਨਾਲ, ਨਵਾਜ਼ ਪੜ੍ਹ ਗੁਜ਼ਾਰਨਾ ਪੰਜੇ ਵਕਤ ਨਵਾਜ਼ ਪੜ੍ਹਨ ਨਾਲ, ਜਾਂ ਕਲਮੇ ਦਾ ਜਾਪ ਕਰਨ ਨਾਲ, ਮੌਲਾ ਨਾਲ, ਉਹ ਵੀ ਤਸਵੀ ਫਿਰਦੇ ਨੇ ਨਾ, ਇਹਦੇ ਨਾਲ ਪਿਸ਼ਤ ਦਾ ਹੱਕਦਾਰ ਬਣ ਜਾਏਗਾ, ਇਹ ਗੱਲ ਝੂਠ ਹੈ। ਇਹਨਾਂ ਨਾਲ ਪਿਸ਼ਤ ਦੀ ਪ੍ਰਾਪਤੀ ਨਹੀਂ ਹੋਣੀ। ਹਾਂਜੀ,
ਸੱਤਰ ਕਾਬਾ ਘੱਟ ਹੀ ਪੀਤਰ ਜੇਕਰ ਜਾਣੇ ਕੋਈ,
ਸੱਤਰ ਨਹੀਂ ਹੈ ਸੱਤ ਹੈ, ਹਾਂ ਸੱਤ ਅਲੱਗ ਹੈ, ਰੀ ਅਲੱਗ ਹੈ, ਰੀ ਇਹਨੂੰ ਸੰਬੋਧਨ ਕੀਤਾ ਹੋਇਆ ਆਤਮਾ ਨੂੰ, ਇਸ ਲਈ ਲੰਘਾਇਆ ਗੁਰਮੁਖੀ ਹੈ ਨਾ, ਇਹਨੂੰ ਸੰਬੋਧਨ ਕੀਤਾ, ਅਕਲ ਨੂੰ ਬੁੱਧੀ ਨੂੰ ਸੰਬੋਧਨ ਕੀਤਾ ਹੈ, ਸੱਤ ਰੀ ਕਾਬਾ, ਰੀ ਕਾਬਾ ਸੱਚਾ ਕਾਬਾ ਤਾਂ ਤੇਰੇ ਅੰਦਰ ਹੈ, ਐਂ ਕਿਹਾ ਹੋਇਆ ਸੱਤ ਰੀ ਕਾਬਾ, ਉਹ ਕਾਬਾ ਜਿਹੜਾ ਸੱਚਾ ਉਹਦਾ ਤੇਰੇ ਅੰਦਰ ਹੈ, ਬਾਹਰ ਤਾਂ ਝੂਠਾ ਕਾਬਾ ਹੈ। ਸੱਤ ਅਲੱਗ ਹੈ, ਰੀ ਅਲੱਗ ਹੈ, ਕਾਬਾ ਤਾਂ ਹੈ ਉਹ
ਸੱਤ,
ਰੀ ਜਿਹੜੀ ਆ ਨਾਲ ਜੋੜਤੀ,
ਸੱਤ ਰੀ ਕਾਬਾ ਘੱਟ ਹੀ ਪੀਤਰ ਜੇਕਰ ਜਾਣੇ ਕੋਈ,
ਸੱਚਾ ਕਾਬਾ ਤਾਂ ਤੇਰੇ ਅੰਦਰ, ਉਹੀ ਗੁਰੂ ਘਰ ਹੈ, ਉਸ ਨੂੰ ਗੁਰਦੁਆਰਾ ਕਿਹਾ, ਉਹ ਗੁਰਦੁਆਰਾ ਕਹਿਤਾ, ਇਹਨੂੰ ਕਾਬਾ ਕਹਿਤਾ, ਗੱਲ ਤਾਂ ਇੱਕੋ ਹੀ ਹੈ, ਸਾਡਾ ਗੁਰਦੁਆਰਾ ਉਹਨਾਂ ਦਾ ਕਾਬਾ, ਗੱਲ ਇੱਕੋ ਹੀ ਹੈ, ਜੇ ਉਹਨਾਂ ਨੇ ਕਾਬਾ ਕਹਿਤਾ ਉਸੇ ਨੂੰ ਅਸੀਂ ਗੁਰਦੁਆਰਾ ਕਹਿਤਾ, ਉਹ ਖੁਦਾ ਉਹਦੇ ਵਿੱਚ ਕਾਬਾ ਹੀ ਹੈ, ਕਹਿੰਦੇ ਨੇ ਕਾਬੇ ਖੁਦਾ ਹੈ, ਅਸੀਂ ਕਹਿੰਦੇ ਰਾਮ ਹੈ ਉਹਦੇ ਵਿੱਚ, ਜਾਂ ਗੁਰੂ ਹੈ, ਜਾਂ ਸਤਿਗੁਰ ਹੈ, ਜਾਂ ਦੇਵ ਹੈ, ਨੌਂ ਦਾ ਹੀ ਫਰਕ ਹੈ, ਇੱਕੋ ਹੀ ਗੱਲ ਇੱਕੋ ਹੀ ਹੈ, ਕੋਈ ਫਰਕ ਨਹੀਂ ਹੈਗਾ, ਘੱਟ ਹੀ ਭੀਤਰ ਤੇਰੇ ਅੰਦਰ ਹੈ, ਫਿਰ ਮਨ ਵਿੱਚ ਹੈ ਤੇਰੇ, ਘੱਟ ਦਾ ਮਤਲਬ ਮਨ ਹੁੰਦਾ, ਘੱਟ ਦਾ ਅਰਥ ਮਨ ਹੈ ਸੁਧਾ ਹੀ, ਮਨ ਮੰਦਰ ਹੈ ਨਾ, ਤੇਰੇ ਮਨ ਵਿੱਚ ਕੱਬ ਹੈ, ਮਨ ਮੰਦਰ ਚ ਹੈ ਕੱਬ, ਮਨ ਮੰਦਰ ਆਪ ਹੈ ਕੱਬ ਹੈ,
ਜੇਕਰ ਜਾਣੇ ਕੋਈ,
ਜੇ ਕੋਈ ਜਾਣ ਲਵੇ, ਜੇ ਕੋਈ ਸਮਝ ਲਵੇ, ਕੱਬ ਤਾਂ ਮਨ ਦੇ ਵਿੱਚ ਹੈ ਤੇਰੇ, ਅੰਦਰ ਨੀ ਨਾ ਝਾਕਦਾ ਆਪਣੇ, ਅੰਦਰ ਝਾਕ ਕੱਬ ਅੰਦਰ ਹੈ।
ਨਿਵਾਜ ਸੋਈ ਜੋ ਨਿਉ ਵਿਚਾਰੇ, ਕਲਮਾ ਅਗਲੇ ਜਾਣੇ,
ਨਿਵਾਜ ਤਾਂ ਹੈ, ਉਹਦੀ ਕਿਰਪਾ ਤਾਂ ਹੋਊਗੀ ਜੇ ਪੂਰੀ ਆਪਣੀ ਸ਼ਕਤੀ ਲਾ ਕੇ ਅਕਲ ਦੀ, ਇਮਾਨਦਾਰੀ ਦੀ, ਇਨਸਾਫ਼ ਕਰੇ, ਦੇਖੋ ਗਲਤੀ ਨਾ ਪਿਆ ਕੁਛ ਹੋ ਜਾਏ, ਆਪਣੀ ਪੂਰਾ ਤਾਣ ਲਾ ਕੇ ਇਨਸਾਫ਼ ਕਰੇ, ਇਮਾਨਦਾਰੀ ਨਾ ਕਰੇ ਇਨਸਾਫ਼, ਫਿਰ ਤੇਰੇ ਤੇ ਇਹ ਸਮਝ, ਫਿਰ ਤੇਰੇ ਤੇ ਬਖਸ਼ਿਸ਼ ਹੋਊ, ਫਿਰ ਤੇਰੀ ਬੁੱਧੀ ਪ੍ਰਚੰਡ ਹੁੰਦੀ ਚਲੀ ਜਾਊ ਰੋਜ਼, ਜੇ ਕਿਤੇ ਤੇਰੇ ਤੇ ਗਲਤੀ ਕਰਾਈ ਹੈ ਤਾਂ ਉਹਨੇ ਕਰਾਈ ਹੈ, ਤੈਂ ਨਹੀਂ ਕੀਤੀ, ਜੇ ਕੋਈ ਫਿਰ ਹੋਈ ਨਾ ਗਲਤੀ ਰਹਿ ਗਈ ਦਿੱਤੇ, ਫਿਰ ਤੈਂ ਨਹੀਂ ਕੀਤੀ, ਤੈਂ ਤਾਂ ਪੂਰੀ ਇਮਾਨਦਾਰੀ ਨਾਲ ਕੀਤਾ, ਉਹਨੇ ਗੜਬੜ ਕਰਵਾਈ ਆ, ਫਿਰ ਉਹਨੇ ਕਰਵਾਉਣੀ ਸੀ, ਕਿਸੇ ਨੂੰ ਸਜ਼ਾ ਦੇਣੀ ਸੀ, ਆ ਕੋਈ ਗੱਲ ਸੀ, ਇਹ ਉਹਦੇ ਤੇ ਛੱਡ ਦੇ, ਜੇ ਤੇ ਤਾਂ ਬੇਵਸੀ ਨਾ ਹੋ ਗਈ, ਫਿਰ ਉਹਨੇ ਕਰਵਾਈ ਆ, ਤੈਂ ਨਹੀਂ ਕੀਤੀ, ਆਦਮੀ ਬਚਾਉਂਦਾ, ਡਰਾਈਵਰ ਬੜੀ ਕੋਸ਼ਿਸ਼ ਕਰਦਾ, ਪਰ ਫਿਰ ਵੀ ਬੰਦਾ ਮਰ ਜਾਂਦਾ ਪੂਰੇ ਆ, ਉਹਦਾ ਕਸੂਰ ਹੈ, ਨਹੀਂ ਕਸੂਰ ਮੰਨਿਆ ਜਾਂਦਾ, ਉਹਦਾ ਕਸੂਰ ਨਹੀਂ ਮੰਨਿਆ, ਉਹ ਕਹਿੰਦੇ ਬਾਈ ਇਹਨੇ ਮਰਨਾ ਹੀ ਸੀ, ਇਹਦੀ ਉਹ ਲਿਖੀ ਹੋਈ ਸੀ, ਤੇਰਾ ਕੋਈ ਕਸੂਰ ਨਹੀਂ, ਤਾਂ ਬਹੁਤ ਕੋਸ਼ਿਸ਼ ਕੀਤੀ, ਤੇਰੀ ਤਾਂ ਆਪਣੀ ਗੱਡੀ ਜਾ ਕੇ ਤੇਰਾ ਖਿੱਚ ਲੱਗੀ, ਤੇਰੀ ਤਾਂ ਆਪ ਮਸਾਂ ਜਾਨ ਬਚੀ ਹੈ, ਤੇਰਾ ਕਸੂਰ ਕੋਈ, ਇਹ ਗੱਲ ਇੱਥੇ ਸੰਸਾਰ 'ਚ ਵੀ ਅਸੀਂ ਇਹੀ ਗੱਲਾਂ ਕਰਦੇ ਹਾਂ, ਦਰਗਾਹ 'ਚ ਵੀ ਉਹੀ ਗੱਲ, ਆਪਣਾ ਪੂਰੀ ਤਾਣ ਲਾ ਕੇ ਜੇ ਕੋਈ ਜੱਜ ਇਮਾਨਦਾਰੀ ਨਾਲ ਫੈਸਲਾ ਕਰੇ, ਫਿਰ ਉਹ ਖੁਦਾਈ ਫੈਸਲਾ ਹੀ ਹੁੰਦਾ, ਉਹ ਨਾ ਗੜਬੜ ਕਰੇ, ਜੇ ਗੜਬੜ ਗਲਤੀ ਨਾ ਹੋ ਜਾਵੇ, ਉਹਦੇ ਬੇਬਸੀ ਨਾਲ ਹੋ ਜਾਵੇ, ਫਿਰ ਉਹ ਪਰਮਾਤਮਾ ਦੀ ਉਹ ਗੜਬੜ ਕੀਤੀ, ਉਹਦੇ ਦੋਸ਼ ਨਹੀਂ ਹੁੰਦਾ, ਉਹਦਾ ਉੱਤੇ ਦੋਸ਼ ਨਹੀਂ, ਉਹਨੇ ਜਿੰਨਾ ਪਾਣੀ ਰੋਕ ਹੋਇਆ ਬੰਨ ਨੇ ਰੋਕ ਲਿਆ, ਜਿਹੜਾ ਜ਼ਿਆਦਾ ਹੋਇਆ ਉਸੇ ਦਿਨ ਆ ਗਿਆ, ਪਾਣੀ ਜਿੱਡਾ ਹੁੰਦਾ ਉਹਨਾਂ ਹੀ ਪਾਣੀ ਰੋਕੂ, ਉਹ ਜਿਹੜਾ ਉੱਤੇ ਨਹੀਂ ਜ਼ਿਆਦਾ ਆ ਗਿਆ ਉੱਤੇ ਦੀ ਨਾ ਗਿਆ, ਕੀ ਕਰੇ ਵਿਚਾਰਾ, ਜਿੰਨੀ ਉਹਦੀ ਅਕਲ ਤੀ ਉਹਨੇ ਆਪਣੀ ਅਕਲ ਪੂਰੀ ਵਰਤ ਲਈ, ਉੱਤੇ ਦੀ ਆ ਗਿਆ ਪਾਣੀ ਉੱਤੇ ਦੀ ਨਾ ਗਿਆ, ਉਹਦਾ ਜਿਹਨੇ ਛੱਡਿਆ ਪਿੱਛੋਂ ਉਹਦੀ ਗੱਲ ਹੈ ਨਾ, ਛੱਡਿਆ ਜਿਹਨੇ ਪਿੱਛੋਂ ਪਾਣੀ ਉਹਦੀ ਗੱਲ ਹੈ ਨਾ,
ਨਿਵਾਜ ਸੋਈ ਜੋ ਨਿਉ ਵਿਚਾਰੇ, ਕਲਮਾ ਅਕਲੇ ਜਾਣੇ,
ਨਿਵਾਜ ਉਹਨੂੰ ਹੈ, ਨਿਵਾਜ ਉਹਨੂੰ ਹੈ, ਕਿਰਪਾ ਉਹਦੇ ਤੇ ਹੋਊਗੀ ਜੇ ਨਿਉ ਕਰੇ, ਜੇ ਨਿਉ ਕਰੇ ਤੂੰ ਕਿਰਪਾ ਹੀ ਇੱਥੇ, ਅਕਲੀ
ਕਲਮਾ ਅਕਲੇ ਜਾਣੇ,
ਕਲਮਾ ਕੀ ਹੈ, ਕਲਮਾ ਤਾਂ ਅਕਲ ਦਾ ਵਿਸ਼ਾ, ਕਲਮਾ ਕੱਟਣ ਨੂੰ ਕਹਿੰਦੇ, ਕਲਮ ਕਰਨਾ ਕੱਟ ਦੇਣਾ ਹੁੰਦਾ, ਕਲਮ ਕਰਨਾ ਵੱਢਣ ਨੂੰ ਕਹਿੰਦੇ ਨੇ, ਕੱਟਣ ਨੂੰ ਸਿਰ ਕਲਮ ਕਰਤਾ, ਕਲਮ ਘੜਨੀ ਉਹ ਵੀ ਕੱਟਣਾ ਹੀ ਹੈ, ਕੀ ਕੱਟਣਾ ਅੰਦਰੋਂ ਕੀ ਨਹੀਂ ਕੱਟਣਾ ਇਹ ਤਾਂ ਅਕਲ ਦਾ ਵਿਸ਼ਾ ਹੈ, ਹੋਰ ਕੁਛ ਕੱਟਦੇ ਹੋ, ਕੱਟਦੇ ਕਿਉਂ, ਸੁਨਤ ਕਰਦੇ ਹੋ, ਕੱਟਣਾ ਕੀ ਸੀ, ਕੱਟਤਾ ਕੀ, ਉਹ ਕੱਟਣਾ ਤਾਂ ਹੀ ਮਨ ਕਮੀਨ ਮਨ ਮੁੰਡਿਆ ਨਹੀਂ ਕੇਸ ਬਣਾਏ ਕਾਏ, ਉਹਨਾਂ ਨੇ ਸਿਰ ਬਣਾਤਾ, ਤੁਸੀਂ ਕੁਛ ਹੋਰ ਕਰਤਾ, ਉਹ ਜੋਗੀਆਂ ਨੇ ਤਾਂ ਸਿਰ ਬਣਾਤਾ, ਤੁਸੀਂ ਸੁਨਤ ਕਰਤੀ, ਭਰਮ ਨਹੀਂ ਕੱਟਿਆ ਅੰਦਰੋਂ, ਕੱਟਣਾ ਸੀ ਭਰਮ ਮਨ ਵਿੱਚੋਂ, ਕੱਟਤਾ ਕੁਛ ਹੋਰ, ਕੱਟਣੀ ਦੀ ਮਨ ਦੇ ਵਿੱਚੋਂ ਜਿਹੜੀ ਇੱਛਾ ਪੈਦਾ ਹੁੰਦੀ, ਉਹ ਜਿਹੜੀ ਇੱਛਾ ਪੈਦਾ ਹੁੰਦੀ ਉੱਥੇ ਕੱਟ ਦੇਣੀ ਸੀ, ਇੱਛਾ ਕਰੂਪ ਬਣਾ ਦਿੰਦੀ ਹੈ, ਇੱਛਾ ਰੂਪ, ਇੱਛਾ ਜਿਹੜੀ ਹੈ ਨਾ ਸਾਨੂੰ ਕਰੂਪ ਬਣਾਉਂਦੀ ਹੈ, ਕਿਵੇਂ ਬਣਾਉਂਦੀ ਹੈ, ਮਾਲੀ ਨੇ ਇੱਕ ਬਾਗ ਦੇ ਵਿੱਚ ਹਾਥੀ ਬਣਾਇਆ ਹੋਇਆ, ਉਹ ਵੇਲਦਾ ਹਾਥੀ ਬਣਾ ਦਿੰਦੇ। ਇਸ ਤਰੀਕੇ ਨਾਲ ਉਹ ਤਾਰਾਂ ਬੁਣਦੇ ਨੇ ਹਾਥੀ ਦੀ ਸ਼ਕਲ ਦੀਆਂ, ਵਿੱਚ ਵੇਲ ਪੈਦਾ ਕਰਦੇ ਨੇ, ਵੇਲ ਚੜ ਜਾਂਦੀ ਹੈ ਸਾਰੇ ਹਾਥੀ ਦੇ, ਜਿਹੜੀ ਬਾਹਰ ਟਾਂਢੀ ਜਾਂਦੀ ਉਹਨੂੰ ਕੱਢ ਦਿੰਦੇ ਨੇ ਹਾਥੀ ਦੇ, ਹਾਥੀ ਵਾਲੀ ਜਿਹੜੀ ਟਾਂਢੀ ਬਾਹਰ ਜਾਂ ਨਿਕਲਦੀ ਹੈ ਜ਼ਿਆਦਾ ਦੂਰ ਉਹਨੂੰ ਕੱਟੀ ਜਾਂਦੇ। ਉਹਦਾ ਇੱਕ ਹਾਥੀ ਵਾਂਗੂ ਤੁਹਾਨੂੰ ਲੱਗ ਬਣਿਆ ਬਣਾਇਆ, ਜੇ ਨਾ ਟਾਂਢੀਆਂ ਕੱਟਣ ਫਿਰ ਹਾਥੀ ਰਹਿ ਜੂ ਉਹ। ਇਸੇ ਕਰਕੇ ਜਿੰਨੇ ਸਾਡੇ ਅੰਦਰੋਂ ਫੁੱਲ ਨੇ ਉੱਡਦੇ ਨੇ ਕੱਟੀ ਜਾਣੇ ਨੇ, ਇਹਦੀ ਸ਼ਕਲ ਫਿਰ ਤਾਂ ਬਣੀ ਰਹਿੰਦੀ ਹੈ। ਜਿੰਨੇ ਗਲਤ ਫੁੱਲ ਨੇ ਉੱਡਦੇ ਨੇ ਸਭ ਕੱਟੀ ਜਾਣੇ ਨੇ, ਜਿੰਨੇ ਸਹੀ ਉੱਡਦੇ ਨੇ ਉਹਨੇ ਕੱਟਣੇ ਨਹੀਂ। ਹੁਣ ਸਹੀ ਔਰ ਗਲਤ ਦੀ ਪਛਾਣ ਅਕਲ ਦੀ ਪਛਾਣ ਹੈ। ਹੁਣ ਇਹ ਤਾਂ ਮਾਲੀ ਜਾਣੇ ਵੀ ਇਹਦੀ ਸਹੀ ਸਰੂਪ ਬਣਾਉਣ ਵਾਸਤੇ ਕਿਹੜੀ ਟਾਣੀ ਕੱਟਣੀ ਹੈ ਕਿਹੜੀ, ਇਹ ਤਾਂ ਅਕਲ ਦਾ ਪਿਛਾ ਹੋ ਗਿਆ। ਜੇ ਕਿਸੇ ਦੂਏ ਨੂੰ ਕਹਿ ਦੇਵੇ ਕੱਟੇ, ਉਹ ਸੁੱਟੇ ਕੱਟ ਕੇ ਰੱਖ ਦੇਵੇ ਵੀ ਇਹ ਵੀ ਬਾਹਰ ਨੂੰ ਜਾਂਦੀ ਹੈ। ਕਿਸੇ ਅਣਜਾਣ ਨੂੰ ਕਹਿ ਦੇਵੇ ਵੀ ਅੱਜ ਭਾਈ ਤੂੰ ਕੱਟੀ, ਉਹ ਸੁੱਟੇ ਕੱਟ ਦੇਵੇ ਹਾਥੀ ਦੀ, ਤੂੰ ਤਾਂ ਹਾਥੀ ਉਹਨਾਂ ਰਿਹਾ। ਉਹ ਤਾਂ ਕਲਮਾ ਅਕਲ ਦਾ ਵਿਸ਼ਾ ਹੈ। ਹਾਥੀ ਮਾਲੀ ਹੀ ਬਣਾ ਸਕਦਾ, ਅਕਲ ਹੈ ਉਹਦੇ ਕੋਲ, ਹੁਨਰ ਹੈ ਉਹਦੇ ਕੋਲ। ਕਲਮਾ ਅਗਲੀ
ਜਾਣੇ
ਕੀ ਕੱਟਣਾ ਕੀ ਨਹੀਂ ਕੱਟਣਾ, ਤਾਂ ਅਕਲ ਦਾ ਵਿਸ਼ਾ ਸੀ। ਉਹਨਾਂ ਨੇ ਸੁਨਤ ਕਰਤੀ, ਉਹਨੇ ਕੇਸ ਕੱਟਤੇ। ਕੱਟਣਾ ਕੀ ਸੀ, ਮਨ ਮੁੰਡਿਆ ਨਹੀਂ, ਉਹ ਮਨ ਦੀਆਂ ਜਿਹੜੀਆਂ ਫੁਰਨੇ ਉੱਠਦੇ ਨੇ ਉਹ ਕੱਟਣੇ ਸੀ, ਨਾਲ ਦੀ ਨਾਲੇ ਉੱਠਦੀ ਸਾਰੇ, ਜਿਵੇਂ ਤਾਰ ਬਾਹਰ ਨੂੰ ਨਿਕਲੀ ਬੇਲ ਬਾਹਰ ਨੂੰ ਨਿਕਲੀ ਉੱਥੋਂ ਹੀ ਕੱਟਤੀ। ਕਿਉਂ ਨਹੀਂ ਦਾ ਰੂਪ ਬਦਲ, ਹਾਥੀ ਦਾ ਰੂਪ ਹੀ ਵਿਗਾੜ ਦੇਣਗੀਆਂ ਉਹ ਚੀਜ਼ਾਂ। ਹਾਥੀ ਨਹੀਂ ਲੱਗਣਾ 2 ਮਹੀਨੇ ਬਾਅਦ, ਫਿਰ ਉਹ ਹੋਰ ਕੁਛ ਲੱਗੂਗਾ, ਗਰੂਪ ਹੋ ਜੂਗਾ ਉਹਦਾ। ਇਹ ਅਕਲ ਦਾ ਵਿਸ਼ਾ ਕੀ ਕੱਟਣਾ ਸੀ, ਕਲਮਾ ਅਕਲੀ ਕਹਿ ਕੁਛ ਹੋਰ ਰਿਹਾ, ਬਹੁਤ ਡੂੰਘੀ ਗੱਲ ਕਹਿ ਰਿਹਾ, ਡੂੰਘੀ ਤਾਂ ਕਿ ਗੁੱਸਾ ਬਣਾ ਲੱਗੇ, ਕਹਿ ਵੀ ਗਿਆ ਗੱਲ, ਹੁਣ ਬੁੱਝਣ ਆ ਰਿਹਾ ਬੁੱਝ ਲੂਗਾ। ਇਹਦਾ ਰਾਜਾ ਰਾਮ ਕਹਿੰਦਾ ਕੱਕੜੀਆਂ ਬੜੇ ਪਕਾਏ ਕਿ ਬੁੱਝਣ ਆ ਰਹੇ ਖਾਏ। ਰਾਜਾ ਰਾਮ ਨੇ ਤਾਂ ਕੱਕੜੀਆਂ ਬੜੇ ਪਕਾ ਕੇ ਰੱਖ ਦਿੱਤੇ ਗੁਰਬਾਣੀ ਚ, ਅੱਗ ਦੀਆਂ ਕੁੱਕੜੀਆਂ ਨੇ ਬੜੀਆਂ ਪਾ ਕੇ ਸਬਜ਼ੀ ਬਣਾ ਦਿੱਤੀ, ਕੋਈ ਬੁੱਝਣ ਵਾਲਾ ਖਾ ਲੂ ਕੁੱਕੜੀ ਛੱਡ ਲੂ, ਬੜੀ ਚੱਕ ਕੇ ਰੱਖ ਲੂ ਉਹਦੇ ਨਾਲ ਖਾ ਲੂ ਰੋਟੀ, ਅੱਕ ਦੀ ਕੁੱਕੜੀ ਜ਼ਰੂਰ ਖਾਣੀ ਹੈ, ਉਹਨੂੰ ਭਰੇ ਮਾਰੋ। ਕਲਮਾ ਲਿਖ ਦਿੱਤਾ, ਕਲਮਾ ਥੋੜੀ ਪੜ੍ਹਨਾ ਆਪਾਂ ਨੇ ਅਕਲ ਲੈ ਲੈਣੀ ਹੈ, ਕਲਮਾ ਛੱਡ ਲੈਣਾ। ਕਲਮਾ ਅਕਲ ਹੀ ਜਾਣਾ, ਐਡੀ ਗੱਲ ਅਕਲ ਹੀ ਜਾਣੇ ਵਾਲੀ ਗੱਲ ਲੈ ਲਈ, ਅਕਲ ਦਾ ਵਿਸ਼ਾ ਹੈ ਕਲਮਾ ਦਾ, ਕਿ ਕਲਮਾ ਜਿਹੜਾ ਹੈਗਾ ਕਲਮਾ ਨਹੀਂ ਹੈ। ਕਲਮ ਦਾ ਮਤਲਬ ਤਾਂ ਕੁਛ ਕੱਟਣਾ ਸੀ, ਕੁਛ ਰੱਖਣਾ ਕੁਛ ਕੱਟਣਾ ਆਪਣੇ ਅੰਦਰੋਂ, ਕੀ ਕੱਟਣਾ ਕੀ ਰੱਖਣਾ। ਇਹ ਸਰੀਰ ਨਾਲ ਨਹੀਂ ਸੰਬੰਧ ਕਲਮੇ ਦਾ, ਮਨ ਨਾਲ ਸੰਬੰਧ ਸੀ। ਧਰਮ ਦਾ ਸੰਬੰਧ ਆਤਮਾ ਨਾਲ ਹੁੰਦਾ, ਆਤਮਾ ਚ ਕੁਛ ਕੱਟਣਾ ਸੀ, ਕੁਛ ਆਤਮਾ ਚ ਨਹੀਂ ਸੀ ਕੱਟਣਾ। ਬੇਲਾਂ ਦੀਆਂ ਦਰਖਤਾਂ ਦੀਆਂ ਟਾਹਣੀਆਂ ਜਿਹੜੀਆਂ ਨਜਾਇਜ਼ਵਾਦੀਆਂ ਨੇ ਸਿਆਣੇ ਮਾਲੀ ਕੱਟ ਦਿੰਦੇ ਨੇ, ਫਲ ਜ਼ਿਆਦਾ ਲੱਗਦਾ। ਅਨਸੈਸਰੀ ਜਿਹੜੀਆਂ ਅੰਗੂਰ ਦੀਆਂ ਬੇਲਾਂ ਦਾ ਟਾਹਣੀਆਂ ਵੱਧਦੀਆਂ ਸਿੱਧੀਆਂ ਚੱਲੀਆਂ, ਉਹ ਸਾਰੀਆਂ ਕੱਟ ਦਿੰਦੇ ਨੇ, ਤਾਂ ਕਿ ਜਿਹੜੀ ਉਹਨਾਂ ਨੂੰ ਅਨਰਜੀ ਮਿਲਦੀ ਹੈ ਉੱਥੇ ਫਲ ਲੱਗੇ। ਹੁਣ ਦਰਖਤਾਂ ਦੀਆਂ ਕੱਟਣ ਲੱਗੇ ਟਾਹਣੀਆਂ, ਜਿਹੜੇ ਫਲਦਾਰ ਪੌਦੇ ਨੇ ਉਹਨੇ ਦੇਖ ਲਿਆ ਵੀ ਅਨਰਜੀ ਵੇਸਟ ਕਰਦੀ ਹੈ ਟਾਹਣੀ, ਲੱਗਿਆ ਉਹਨੂੰ ਕੁਛ ਹੈ ਨਹੀਂ, ਟਾਹਣੀ ਵੱਧ ਗਈ, ਲੱਕੜੇ ਵਧੀ ਨਾ, ਉਹ ਉੱਥੋਂ ਹੀ ਘਟਦੀ ਉਹਨਾਂ ਦੀ, ਉਹਦੀ ਅਨਰਜੀ ਉੱਥੇ ਬੰਦ ਹੋਊਗੀ, ਫਲ ਨੂੰ ਮਿਲੂ ਉਹਨਾਂ ਦੀ। ਅਕਲ ਦੀ ਗੱਲ ਹੈ ਨਾ, ਉਹ ਵੀ ਅਕਲ ਹੀ ਜਾਣਾ ਕੀ ਕੱਟਣਾ ਕੀ ਨਹੀਂ ਕੱਟਣਾ, ਅਕਲ ਦਾ ਵਿਸ਼ਾ ਹੋ ਗਿਆ ਨਾ। ਉਹਨਾਂ ਨੇ ਸਟੱਡੀ ਕੀਤੀ, ਅਕਲ ਸਿੱਖੀ ਕਿਤੋਂ, ਕੱਟ ਕੇ ਫਲ ਜ਼ਿਆਦਾ ਲਾਤਾ ਦਰਖਤ ਨੂੰ, ਉਸੇ ਦਰਖਤ ਨੂੰ ਫਲ ਜ਼ਿਆਦਾ ਪੈਦਾ ਕਰਤਾ, ਉਸੇ ਆਦਮੀ ਨੇ ਲਾਭ ਜ਼ਿਆਦਾ ਖੱਟ ਲਿਆ ਕਲਾਂ। ਜੀਵਨ ਉਹਨਾਂ ਹੀ ਰੋਟੀ ਉਹਨੀ ਉਹ ਖਾਂਦਾ, ਪਾਣੀ ਉਹਨਾਂ ਹੀ ਪੀਂਦਾ, ਲਾਭ ਖੱਟ ਕੇ ਲੈ ਗਿਆ। ਇਹ ਅਕਲ ਦੀ ਵਿਸ਼ਾ ਸੀ ਕਲਮਾ ਅਕਲੀ
ਜਾਣਾ।
ਬਾਗਬਾਨੀ ਵਾਲੇ ਵੀ ਐਵੇਂ ਕਰਦੇ ਨੇ ਨਾ, ਉਹ ਅਕਲ ਦੀ ਗੱਲ ਹੈ ਨਾ। ਡਾਕਟਰ ਨੇ ਉਹ ਪੜ੍ਹਦੇ ਨੇ, ਪੜ੍ਹਾਈ ਕੀਤੀ ਹੈ, ਸਮਝ ਹੈ ਉਹਨਾਂ ਨੂੰ, ਉਹਨੂੰ ਪਤਾ ਵੀ ਆਹ ਟਾਹਣੀ ਕੱਢਣੀ ਹੈ, ਦੂਜੋ ਕੱਢ ਸਿੱਟਣ, ਜੇ ਜਾਣ ਹੋਵੇ ਫਲ ਵਾਲੀ ਕੱਢ ਸਿੱਟੇ, ਪਰ ਉਹਨਾਂ ਨੂੰ ਪਤਾ ਵੀ ਇਹਨੂੰ ਫੜ ਨਹੀਂ ਲੱਗਣਾ, ਇਹ ਕੱਟਣੀਆਂ ਕੱਟਣੀ, ਕੱਟਣਾ ਕੀ ਹੈ ਕੀ ਨਹੀਂ ਕੱਟਣਾ, ਇਹ ਅਕਲ ਦਾ ਵਿਸ਼ਾ ਹੈ। ਟ੍ਰੇਨ ਆਦਮੀ ਸਮਝਦਾਰ ਆਦਮੀ ਦਾ ਵਿਸ਼ਾ ਹੈ। ਜੇ ਦੂਏ ਨੂੰ ਕੱਟਣ ਨੂੰ ਕਹਿੰਦੇ ਜੜ ਤੋਂ ਫੇੜੇ ਕੱਟ ਸਕਦੇ, ਕੱਟਣ ਨੂੰ ਕਿਹਾ ਸੀ ਤੁਸੀਂ ਵੀ, ਮੈਂ ਕਿਹਾ ਕਿਹੜਾ ਕੱਲੀ ਕੱਲੀ ਟਾਹਣੀ ਕੱਟੂ ਜੜੇ ਕੱਟ ਦਿੰਦੇ ਪੇੜ ਦੀ, ਫਿਰ ਅੰਬ ਅੰਬ ਪਾਲ ਲਿਓ ਉੱਥੋਂ। ਇਹ ਅਕਲ ਔਰ ਬੇਅਕਲੀ ਦੀ ਗੱਲ ਹੈ, ਧਰਮ ਅਕਲ ਦਾ ਵਿਸ਼ਾ ਹੈ, ਬੇਅਕਲੀ ਦਾ ਵਿਸ਼ਾ ਨਹੀਂ। ਸੰਸਾਰ ਨੇ ਧਰਮ ਨੂੰ ਬੇਅਕਲੀ ਦਾ ਵਿਸ਼ਾ ਬਣਾਇਆ ਹੈ। ਬੇਅਕਲੀ ਦਾ ਵਿਸ਼ਾ ਕਿਉਂ? ਕਿਉਂਕਿ ਸੰਸਾਰ ਦਾ ਧਰਮ ਬੇਅਕਲਾਂ ਦੇ ਹੱਥ 'ਚ ਹੈ। ਜਿੰਨੇ ਪੂਰੀ ਅਕਲ ਵਾਲੇ ਨਹੀਂ ਹਨ, ਬੇਅਕਲ ਦਾ ਮਤਲਬ ਪੂਰੀ ਅਕਲ ਤੋਂ ਘੱਟ ਘੱਟ ਅਕਲ ਵਾਲੇ, ਸੰਸਾਰ ਤੋਂ ਜ਼ਿਆਦਾ ਅਕਲ ਵਾਲਿਆਂ ਨੇ ਪੂਰੀ ਅਕਲ ਹੈ ਨਹੀਂ, ਉਹਨੂੰ ਵੀ ਬੇਅਕਲ ਕਹਿੰਦੇ ਹਾਂ ਅਸੀਂ। ਉਹਨਾਂ ਨੇ ਧਰਮ ਕੁਝ ਹੋਰ ਦਾ ਹੋਰੇ ਬਣਾ ਕੇ ਰੱਖਿਆ ਹੈ। ਇਸੇ ਕਰਕੇ ਲੜਾਈਆਂ ਨੇ ਧਰਮ 'ਚ, ਇਸੇ ਕਰਕੇ ਧਰਮ 'ਚ ਫਰੋਡ ਨੇ, ਇਸੇ ਕਰਕੇ ਘੁਸਪੈਠ ਹੈ ਧਰਮ 'ਚ। ਧਰਮ ਜਿੰਨਾ ਪਰੇਸ਼ਾਨ ਕਰ ਰਿਹਾ ਦੁਨੀਆਂ ਨੂੰ, ਹੋਰ ਕੁਛ ਵੀ ਨਹੀਂ ਕਰ ਰਿਹਾ ਪਰੇਸ਼ਾਨ। ਧਰਮ ਪਰੇਸ਼ਾਨ ਕਰਨ ਵਾਲੀ ਚੀਜ਼ ਨਹੀਂ ਹੈ, ਧਰਮ ਪਰੇਸ਼ਾਨੀ ਦੂਰ ਕਰਨ ਵਾਲੀ ਚੀਜ਼ ਹੈ। ਅੱਜ ਧਰਮ ਸਗੋਂ ਪਰੇਸ਼ਾਨ ਕਰ ਰਹੇ ਨੇ, ਧਾਰਮਿਕ ਆਦਮੀ ਪਰੇਸ਼ਾਨ ਕਰ ਰਹੇ ਨੇ ਦੁਨੀਆਂ ਨੂੰ। ਕੋਈ ਦੁੱਗਣਾ ਧਨ ਕਰ ਦੂਗਾ ਤੇਰਾ, ਤਿੱਗਣਾ ਸੋਨਾ ਕਰ ਦੂਗਾ, ਕੋਈ ਕੁਛ ਧਰਮ ਚੀਜ਼ਾਂ ਨੇ, ਕੋਈ ਡਰਾਮੇਬਾਜ਼ੀ ਕਰ ਕਰਕੇ। ਅੱਜ ਮੈਂ ਉਹ ਫਰੂਟ ਪੈਦਾ ਕਰਤੇ, ਉਹ ਸੋਨੇ ਦੀ ਚੈਨ, ਉਹ ਟੈਲੀਵਿਜ਼ਨ 'ਤੇ ਦਿਖਾ ਰਹੇ ਨੇ, ਸਾਰੇ ਫਰੋਡ ਟੈਲੀਵਿਜ਼ਨ 'ਤੇ ਦਿਖਾ ਰਹੇ ਨੇ ਇਹਨਾਂ 'ਤੇ ਵੀ ਐਂ ਹੋ ਜਾਂਦਾ। ਇਹ ਤਾਂ ਫਰੋਡੀ ਦੇ ਸਾਰੇ ਜੀ।
ਰਿਵਾਜ ਸੋਈ ਨਿਉ ਵਿਚਾਰੇ, ਕਲਮਾ ਅਗਲੀ ਜਾਣੇ, ਪੰਚੋ ਮੁਸਲਾ ਵਿਛਾਵੇ, ਤਬ ਤੋਂ ਦੀਨ ਪਛਾਣੇ।
ਪੰਚੋ ਮੁਸਲਾ ਵਿਛਾਵੇ,
ਮੁਸਲਾ ਵਿਛਾਵੇ ਤਬ ਤੋਂ ਦੀਨ ਪਛਾਣੇ।
ਮੁਸਲਾ ਹੁੰਦਾ ਉਹ ਚਟਾਈ ਜਿਹੜੀ ਥੱਲੇ ਵਿਛਾ ਕੇ ਉਸਦੇ ਨਮਾਜ਼ ਪੜ੍ਹਦੇ ਸੀ। ਉਹ ਕਹਿੰਦੇ ਉਹ ਕੀ ਹੋਵੇ? ਕਹਿੰਦੇ ਸਾਰੇ ਪੰਜੇ ਬਕਾਰਾਂ ਨੂੰ ਮਾਰ ਕੇ ਉਹਦੇ ਤੇ ਬੈਠ ਕੇ ਨਮਾਜ਼ ਪੜ੍ਹੇ। ਅੰਦਰ ਦਾ ਖਿਆਲ ਹੋਰ ਚੱਲਦੇ ਨੇ, ਪੜ੍ਹਦਾ ਤੂੰ ਨਮਾਜ਼। ਜੇ ਪੰਜੇ ਬਕਾਰ ਦੇ ਉੱਤੇ ਨਹੀਂ ਬੈਠ ਕੇ ਨਮਾਜ਼ ਪੜ੍ਹਦਾ, ਨਮਾਜ਼ ਕਬੂਲ ਨਹੀਂ ਹੋਣੀ ਤੇਰੀ, ਉਹ ਤੇਰੀ ਸੁਰਤੇ ਨਹੀਂ ਟਿਕੀ ਹੋਈ। ਧਿਆਨ ਨਹੀਂ ਟਿਕਿਆ ਹੋਇਆ, ਜੇ ਨੀਅਤ ਰਾਸ ਹੀ ਨਹੀਂ ਆਈ। ਨੀਅਤ ਰਾਸ ਕਰਦਾ ਉਹ ਪੰਜਾਂ ਬਕਾਰਾਂ ਤੋਂ ਉੱਤੇ ਉੱਠ ਕੇ, ਮਾਇਆ ਤੋਂ, ਸਰੀਰ ਤੋਂ ਹੀ ਉੱਤੇ ਉੱਠ ਕੇ, ਮਾਇਆ ਤੋਂ ਉੱਤੇ ਉੱਠ ਕੇ। ਜੇ ਮਾਇਆ ਤੋਂ ਉੱਤੇ ਨਹੀਂ ਉੱਠਿਆ, ਨਮਾਜ਼ ਹੋਈ ਹੋਈ। ਮਾਇਆ ਦਾ ਸਰੀਰ ਹੈ, ਇਹਦੇ ਉੱਤੇ ਬੈਠ ਕੇ ਪੰਚ ਤੱਤ ਕੀ ਬਰਗਾਨੀ ਕਰਕੇ, ਉਹਨੂੰ ਜੋਗੀ ਨੂੰ ਵੀ ਇਹੀ ਕਿਹਾ ਸੀ ਕਿ ਪੰਜਾਂ ਤੱਤਾਂ ਦੇ ਸਰੀਰ ਦੀ ਬਰਗਾਨੀ ਬਣਾ ਲੈ। ਉਹ ਬਰਗਾਨੀ ਕਿਹਾ ਸੀ, ਇੱਥੇ ਮੁਸੱਲਾ ਕਿਹਾ ਉਹਨਾਂ ਨੇ। ਇਹ ਉਹਨੂੰ ਮੁਸੱਲਾ ਕਹਿੰਦੇ ਨੇ ਬਰਗਾਨੀ ਨੂੰ। ਉਹ ਬਿਰਗ ਦੀ ਖਲ ਤੇ ਬੈਠ ਕੇ ਪੜ੍ਹਦੇ ਨੇ, ਇਹ ਚਟਾਈ ਤੇ ਬੈਠ ਕੇ ਪੜ੍ਹਦੇ ਨੇ। ਇਹ ਮੁਸੱਲਾ ਹੈ ਲਫ਼ਜ਼, ਉਹ ਪਵਿੱਤਰ ਹੁੰਦੀ ਹੈ ਚਟਾਈ ਰੱਖਦੇ, ਉਹਨੂੰ ਮੋਢੇ ਤੇ ਰੱਖਦੇ ਨੇ, ਉਹਦੇ ਤੇ ਬੈਠ ਕੇ ਪੜ੍ਹਦੇ, ਉਹਦੇ ਤੇ ਬੈਠ ਕੇ ਰੋਟੀ ਨਹੀਂ ਖਾਂਦੇ ਵੀ ਉੱਤੇ ਕੋਈ ਡਿੱਗ ਜੂ, ਜੂਠੀ ਹੋ ਜੂ, ਉਹ ਸਿਰਫ ਨਮਾਜ਼ ਵਾਸਤੇ ਹੁੰਦੀ ਹੈ ਰੱਖੀ। ਹਾਂਜੀ,
ਪੰਚੋ ਮੁਸੱਲਾ ਵਿਛਾਵੇ ਤਬ ਤੋਂ ਦੀਨ
ਪੰਚੋ ਮੁਸੱਲਾ, ਇਹਨਾਂ ਨੂੰ ਠੱਗ ਕੇ, ਪੰਜਾਂ ਜਿਹੜੇ ਠੱਗ ਨੇ, ਪੰਜੇ ਠੱਗ ਨੇ ਨਾ, ਇਹਨਾਂ ਨੂੰ ਤੂੰ ਠੱਗ ਲੈ, ਠੱਗ ਕੇ ਇਹਨਾਂ ਦਾ ਮੁਸੱਲਾ ਬਣਾ ਲੈ, ਇਹਨਾਂ ਦੇ ਉੱਪਰ ਬੈਠ ਦੇ, ਫਿਰ ਨਮਾਜ਼ ਗੁਜ਼ਾਰੇ ਤਾਂ ਗੱਲ ਬਣੇ। ਲੋਭ ਨੂੰ ਤਿਆਗ ਕੇ, ਮੋਹ ਨੂੰ ਤਿਆਗ ਕੇ, ਕ੍ਰੋਧ ਨੂੰ ਤਿਆਗ ਕੇ, ਖੋਬੇ ਨੂੰ ਤਿਆਗ ਕੇ, ਸਭ ਚੀਜ਼ਾਂ ਦਾ ਤਿਆਗ ਕਰਕੇ, ਕਾਮਨਾਵਾਂ ਇੱਛਾਵਾਂ ਤੋਂ ਦੂਰ ਉੱਠ ਕੇ, ਉੱਚਾ ਉੱਠ ਕੇ, ਫਿਰ ਨਮਾਜ਼ ਗੁਜ਼ਾਰ। ਤੂੰ ਤਾਂ ਹੱਥ ਐਂ ਕਰਦਾ, ਮੰਗਦਾ ਕੁਛ, ਸਭ ਕੁਛ ਪਦਾਰਥ ਮੰਗਦੇ ਸੰਸਾਰ ਦੇ, ਇਹ ਨਮਾਜ਼ ਹੈ। ਆਤਮਾ ਵਾਸਤੇ ਮੰਗ ਕੁਛ, ਆਤਮਾ ਵਾਸਤੇ ਮੰਗ ਕੁਛ, ਸਰੀਰ ਵਾਸਤੇ ਨਾ ਮੰਗ। ਦੂਜੇ ਰਿਜਕ ਮੰਗਦਾ ਸਰੀਰ ਵਾਸਤੇ ਮੰਗਦਾ, ਆਤਮਾ ਦੀ ਖੁਰਾਕ ਮੰਗ ਕੁਛ, ਆਤਮਾ ਦੀ ਖੁਰਾਕ ਜਦ ਮੰਗੇਗਾ ਜਾਂ ਪੰਜਾਂ ਬਕਾਰਾਂ ਦੇ ਉੱਪਰ ਉੱਠੇਗਾ, ਫਿਰ ਆਤਮਾ ਦਾ ਨੰਬਰ ਆਉਣੇ ਸਰੀਰ ਦੇ ਨੰਬਰ ਰਹਿਣਾ, ਲੋੜਾਂ ਸਰੀਰ ਦੀਆਂ ਦਾ ਨੰਬਰ ਰਹੂਗਾ।